ना को मेरा दुश्मन रहा ना हम किसके बैराई।
रहाओ विश्राम दे के हजूर फरमाउंदे ने हुण ते ना कोई साडा दुश्मन ही रह गया ते ना ही असी हुण किसे दे वैरी रह गए हां।
ब्रह्म पसार पसारयो पीतर सतगुर ते सोजी पाई।
असां ए सतगुरु तों सोजी प्राप्त कर लई है। केड़ी सोजी? ब्रह्म पसार। सब थावां ते ब्रह्म दा ही पसारा है ते पसारयो पीतर ते सारे पसारे दे अंदर ओ अकाल पुरख वाहिगुरु ही फैलिया होए। ब्रह्म पसार सारा पसारा ही ब्रह्म रूप है। क्यों पसारे ओ पितर? सारे पसारे विच ही वाहिगुरु परमेश्वर आप वस रहा है। इस गल दी गुरु दी कृपा नाल असी सोझी प्राप्त कर लई है।
सब को मीत में अपन की नाम सबना के साजन।
इसे लई हुण असी सारिया नूं ही अपना मित्र बना लिया है ते असी सारिया दे सज्जन मित्र बन गए हां। भाव सब दे नाल ही साडा प्रेम बन गया है। असी सारिया नूं अपना मित्र बना लिया ते असी सारिया दे सज्जन मित्र बन गए हां।
दूर पर आयो मन का बिरहा ता मेल कियो मेरा राजन।
धन गुरु अर्जन देव महाराज सच्चे पातशाह फरमाउंदे ने गुरु दी कृपा द्वारा हुण साडे मन दी ए अवस्था बन गई है। दूर परायो मन का बिरह। जेड़ा मन दा विछोड़ा सी साडा ओ भी दूर परायो दूर चलिया गया है। ता मेल कियो मेरा राजन। ता मेरे पातशाह अकाल पुरख वाहिगुरु ने आप ही आके साडे नाल मेल मिलाप कर लिया है। ਭਾਵ ਜਦੋਂ ਸਾਰਿਆਂ ਨਾਲ ਹੀ ਅਸੀਂ ਪਿਆਰ ਕਰਨ ਲੱਗ ਪਏ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਦੇ ਦੀਦਾਰ ਹੋਣ ਲੱਗ ਪਏ ਤੇ ਫਿਰ ਮੇਰੇ ਪਾਤਸ਼ਾਹ ਵਾਹਿਗੁਰੂ ਨੇ ਆਪਣੇ ਆਪ ਹੀ ਆ ਕੇ ਮੇਲ ਮਿਲਾਪ ਕਰ ਲਿਆ।
ਬਿਨਸਿਓ ਟੀਠਾ ਅੰਮ੍ਰਿਤ ਬੂਠਾ ਸ਼ਬਦ ਲਗੋ ਗੁਰ ਮੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਸਾਨੂੰ ਗੁਰੂ ਕਾ ਸ਼ਬਦ ਮਿੱਠਾ ਲੱਗਿਆ ਹੈ। ਗੁਰੂ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਲੱਗਦਾ ਹੈ। ਅੰਮ੍ਰਿਤ ਬੂਠਾ ਹੁਣ ਸਾਡੇ ਮਨ ਦੇ ਵਿੱਚ ਅੰਮ੍ਰਿਤ ਨਾਮ ਵਸ ਗਿਆ ਹੈ ਤੇ ਇਹਦੇ ਨਾਲ ਨਾਲ ਬਿਨਸਿਓ ਟੀਠਾ ਜਿਹੜਾ ਟੀਠਤਾਈ ਵਾਲਾ ਸੁਭਾਅ ਸੀ ਉਹ ਵੀ ਨਾਸ ਹੋ ਗਿਆ। ਹੁਣ ਤੇ ਜੇ ਕੋਈ ਸਾਨੂੰ ਕਹਿੰਦਾ ਵੀ ਤੁਸੀਂ ਸਿਮਰਨ ਕਰ ਲਓ ਜਾਂ ਸੇਵਾ ਕਰ ਲਓ ਅਸੀਂ ਕੰਨ ਮੁੱਟ ਜਾਂ ਮਾਰ ਦਿੰਦੇ ਹਾਂ, ਕਰ ਲਵਾਂਗੇ ਦੇਖੀ ਜਾਓ ਤੇ ਟੀਠ ਹੋ ਜਾਂਦੇ ਹਾਂ, ਮੰਨਦੇ ਨੀ ਕਿਸੇ ਦੀ। ਪਰ ਹਜ਼ੂਰ ਕਹਿੰਦੇ ਨੇ ਹੁਣ ਜਦੋਂ ਦਾ ਗੁਰੂ ਕਾ ਸ਼ਬਦ ਮਿੱਠਾ ਲੱਗਿਆ ਤੇ ਮਨ ਦੇ ਵਿੱਚ ਨਾਮ ਅੰਮ੍ਰਿਤ ਵਸਿਆ ਉਦੋਂ ਦਾ ਮਨ ਦਾ ਜਿਹੜਾ ਟੀਠ ਸੁਭਾਅ ਸੀ ਕਠੋਰਤਾ ਵਾਲਾ ਸੁਭਾਅ ਸੀ ਉਹ ਵੀ ਨਾਸ ਹੋ ਗਿਆ।
ਜਲ ਥਲ ਮਹੀਅਲ ਸਰਵ ਨਿਵਾਸੀ ਨਾਨਕ ਰਮਈਆ ਡੀਠਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਹ ਅਵਸਥਾ ਬਣ ਗਈ ਹੈ। ਜਲਾਂ ਥਲਾਂ ਦੇ ਵਿੱਚ, ਧਰਤੀ ਤੇ ਆਕਾਸ਼ ਦੇ ਵਿੱਚ, ਸਭ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਨਾਨਕ ਰਮਈਆ ਡੀਠਾ ਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਥਾਵਾਂ ਤੇ ਵਸਦਾ ਦੇਖ ਵੀ ਲਿਆ ਹੈ। ਕਿਉਂਕਿ ਜਦੋਂ ਸਤਿਗੁਰੂ ਦੀ ਮਿਹਰ ਹੁੰਦੀ ਹੈ, ਬੇਦ ਕਤੇਵ ਸੰਸਾਰ ਹੱਬਾ ਹੂੰ ਬਾਹਰਾ ਨਾਨਕਾ ਪਾਤਸ਼ਾਹੋ ਦਿਸੈ ਜਹਰ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਨੂੰ ਪ੍ਰਤੱਖ ਵੀ ਦਿਖਾਈ ਦਿੰਦਾ ਹੈ।
ਸ੍ਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੇ ਹੋਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਭਲੇ ਦਿਨਾਂ ਦੀ ਗੱਲ ਕਰਨ ਲੱਗੇ ਨੇ। ਸਭ ਤੋਂ ਚੰਗੇ ਦਿਨ ਕਿਹੜੇ ਹੁੰਦੇ ਨੇ? ਅਵ ਮੋਹੇ ਰਾਮ ਜਸੋ ਮਨ ਗਾਇਓ। ਰਹਾਓ ਦੀਆਂ ਪੰਕਤੀਆਂ ਹਨ ਕਿ ਅਸਾਂ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਆਪਣੇ ਮਨ ਵਿੱਚ ਗਾਇਆ। ਭਇਓ ਪ੍ਰਗਾ ਸਦਾ ਸੁਖ ਮਨ ਮੈਂ। ਜਦੋਂ ਅਸੀਂ ਆਪਣੇ ਮਨ ਦੁਆਰਾ ਵਾਹਿਗੁਰੂ ਦੇ ਜਸ ਨੂੰ ਗਾਇਆ ਉਹਦਾ ਫਲ ਇਹ ਹੋਇਆ, ਭਇਓ ਪ੍ਰਗਾਸ ਸਾਡੇ ਹਿਰਦੇ ਵਿੱਚ ਦੇਵੀ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਸਦਾ ਸੁਖ ਆਤਮਕ ਸੁਖ ਮਨ ਦੇ ਵਿੱਚ ਪ੍ਰਗਟ ਹੋ ਗਿਆ। ਸਤਿਗੁਰ ਪੂਰਾ ਪਾਇਓ ਤੇ ਅਸੀਂ ਪੂਰੇ ਸਤਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ। ਜਾਂ ਪੂਰਾ ਸਤਿਗੁਰੂ ਕੌਣ ਹੈ? ਅਕਾਲ ਪੁਰਖ। ਅਸੀਂ ਪੂਰੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ। ਜਾਂ ਅਨਵੇਂ ਕਰਕੇ ਵੀ ਇਸ ਪੰਕਤੀ ਦਾ ਅਰਥ ਮਹਾਂਪੁਰਖ ਲਾਉਂਦੇ ਸਨ, ਸਤਿਗੁਰ ਪੂਰਾ ਪਾਇਓ। ਜਦੋਂ ਅਸੀਂ ਪੂਰਾ ਸਤਿਗੁਰੂ ਪ੍ਰਾਪਤ ਕੀਤਾ, ਉਸ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਅਵਮੋਏ ਰਾਮ ਜਸੋ ਮਨ ਗਾਇਓ ਤੇ ਹੁਣ ਅਸੀਂ ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਇਆ ਤੇ ਇਹਦਾ ਫਲ ਕੀ ਹੋਇਆ? ਭਇਓ ਪ੍ਰਗਾ ਸਦਾ ਸੁਖ ਮਨਮੈ, ਅੰਦਰ ਦੈਵੀ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਸਦੈਵੀ ਸੁਖ ਮਨ ਦੇ ਵਿੱਚ ਆ ਕੇ ਵਸ ਗਿਆ। ਇਹ ਫਲ ਗੁਰੂ ਦੇ ਮਿਲਾਪ ਦਾ ਸਾਨੂੰ ਹਾਸਲ ਹੋਇਆ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ, ਵੀ ਜਿਸ ਦਿਨ ਸਾਨੂੰ ਸਾਧੂ ਸਤਿਗੁਰੂ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੋਏ, ਸਾਧ ਸੰਗਤ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਦੀਦਾਰੇ ਹੋਏ, ਸਾਡੇ ਲਈ ਉਹੀ ਦਿਨ ਚੰਗੇ ਆ ਗਏ।
ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਦਾਤਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਅਸੀਂ ਸਤਿਗੁਰੂ ਦੇ ਨਾਲ ਮਿਲ ਕੇ ਮਹਾ ਆਨੰਦ ਸਦਾ ਕਰ ਕੀਰਤਨ, ਅਸੀਂ ਹਮੇਸ਼ਾ ਲਈ ਵਾਹਿਗੁਰੂ ਦਾ ਜਸ ਕੀਤਾ ਤੇ ਹਮੇਸ਼ਾ ਲਈ ਵਾਹਿਗੁਰੂ ਦਾ ਜਸ ਕਰਕੇ ਪੁਰਖ ਵਿਦਾਤਾ ਪਾਏ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਕਰਮ ਫਲ ਪ੍ਰਦਾਤਾ ਹੈ ਪ੍ਰਾਪਤ ਕਰ ਲਿਆ। ਫਿਰ ਕੀ ਹੋਇਆ? ਮਹਾ ਆਨੰਦ, ਸਾਨੂੰ ਪਰਮ ਆਨੰਦ ਪ੍ਰਾਪਤ ਹੋ ਗਿਆ। ਕਬੀਰ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨੇ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮ ਆਨੰਦ। ਜਿਹੜੀ ਉਹ ਪਰਮ ਆਨੰਦੀ ਅਵਸਥਾ ਹੈ ਉਹ ਵਾਹਿਗੁਰੂ ਦੇ ਮਿਲਾਪ ਦੁਆਰਾ ਹਾਸਲ ਹੋ ਗਈ ਹੈ।
ਅਬ ਮੋਹਿ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਵੇਂ ਕਰਕੇ ਅਰਥ ਵਧੇਰੇ ਠੀਕ ਢੁਕਦਾ ਹੈ। ਅਸੀਂ ਹੁਣ ਪੂਰਾ ਸਤਿਗੁਰੂ ਪ੍ਰਾਪਤ ਕੀਤਾ ਤੇ ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰਕੇ ਰਾਮ ਜਸੋ ਮਨ ਗਾਇਓ, ਅਸੀਂ ਆਪਣੇ ਮਨ ਵਿੱਚ ਵਾਹਿਗੁਰੂ ਦੇ ਜਸ ਨੂੰ ਗਾਇਆ, ਭਾਵ ਦਿਲੀ ਪਿਆਰ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ। ਉਸ ਦਾ ਸਦਕਾ ਭਇਓ ਪ੍ਰਗਾਸ ਸਾਡੇ ਮਨ ਦੇ ਵਿੱਚ ਆਤਮਾ ਦਾ ਗਿਆਨ ਤੇ ਨਾਲ ਹਮੇਸ਼ਾ ਲਈ ਆਤਮਕ ਸੁਖ ਵੀ ਮਨ ਵਿੱਚ ਪ੍ਰਗਟ ਹੋ ਗਿਆ ਹੈ।
ਗੁਣ ਨਿਦਾਨ ਰਿਧ ਭੀਤਰ ਵਸਿਆ, ਤਾਂ ਦੁਖ ਪਰਮ ਭਉ ਭਾਗਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਦੁਆਰਾ ਹੋਰ ਕੀ ਮਿਲਿਆ ਹੈ? ਗੁਣ ਨਿਦਾਨ ਰਿਧ ਭੀਤਰ ਵਸਿਆ, ਗੁਣਾਂ ਦਾ ਖਜ਼ਾਨਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੈਣ ਗੁਣ ਕੀਤੇ ਭਗਤ ਨਾ ਹੋਏ। ਸਭ ਗੁਣ ਕਿਸੇ ਹੀ ਨਾਹੀ ਹਰ ਪੂਰ ਭੰਡਾਰੀਆ, ਸਾਰੇ ਗੁਣਾਂ ਦਾ ਖਜ਼ਾਨਾ ਅਕਾਲ ਪੁਰਖੋ ਸਾਡੇ ਹਿਰਦੇ ਵਿੱਚ ਆ ਕੇ ਵਸ ਗਿਆ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਆ ਕੇ ਵਸਿਆ ਤਾਂ ਦੁਖ ਪਰਮ ਪਾਉ ਭਾਗਾ, ਤਾਂ ਜਨਮ ਮਰਨ ਦਾ ਦੁਖ, ਪੰਜ ਤਰ੍ਹਾਂ ਦਾ ਪਰਮ ਤੇ ਸੱਤ ਕਿਸਮ ਦਾ ਡਰ ਉਹ ਵੀ ਭੱਜ ਗਿਆ।
ਭਈ ਪ੍ਰਾਪਤ ਵਸਤੇ ਅਗੋਚਰ, ਰਾਮ ਨਾਮ ਰੰਗ ਲਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਮਿਹਰ ਨਾਲ ਭਈ ਪ੍ਰਾਪਤ ਵਸਤ ਅਗੋਚਰ, ਜਿਹੜੀ ਅਗੋਚਰ ਵਸਤੂ ਸੀ, ਜਿਸ ਨੂੰ ਅੱਖਾਂ ਨਹੀਂ ਸੀ ਵੇਖ ਸਕਦੀਆਂ, ਕੰਨ ਸੁਣ ਨਹੀਂ ਸੀ ਸਕਦੇ, ਉਹ ਜਿਹੜੀ ਅਗੋਚਰ ਵਸਤੂ ਸੀ ਉਹ ਸੀ ਆਤਮਾ ਰੂਪ ਤੁਰਿਆ ਪਦ, ਹੁਣ ਉਹ ਵੀ ਸਾਨੂੰ ਪ੍ਰਾਪਤ ਹੋ ਗਈ ਹੈ। ਰਾਮ ਨਾਮ ਰੰਗ ਲੱਗਾ ਤੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਰੰਗ ਵੀ ਪ੍ਰੇਮ ਵੀ ਲੱਗ ਗਿਆ ਹੈ।
ਚਿੰਤਾ ਚਿੰਤਾ ਸੋਚਿਆ ਸੋਚਾ, ਸੋਗ ਲੋਭ ਮੋਹ ਥਕਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਐਸੀ ਅਵਸਥਾ ਬਣ ਗਈ ਹੈ ਵੀ ਇੱਕ ਜਿਹੜੀ ਚਿੰਤਾ ਸੀ ਤੇ ਇੱਕ ਚਿੰਤਾ ਤੋਂ ਰਹਿਤ ਨਿਸ਼ਚਿੰਤ ਅਵਸਥਾ ਸੀ ਤੇ ਇੱਕ ਚੰਗੀ ਸੋਚ ਤੇ ਮਾੜੀ ਸੋਚ ਸੀ, ਇਹ ਸਭ ਕੁਝ ਹੀ ਖਤਮ ਹੋ ਗਿਆ। ਚਿੰਤਾ ਵੀ ਤੇ ਜਿਹੜੀ ਚਿੰਤਾ ਤੋਂ ਰਹਿਤ ਅਵਸਥਾ ਸੀ, ਚੰਗੀ ਮਾੜੀ ਸੋਚ ਉਹ ਵੀ ਖਤਮ ਹੋ ਗਈ। ਸੋਗ ਲੋਭ ਮੋਹ ਥਕਾ, ਤੇ ਜਿਹੜਾ ਸੋਗ ਸੀ, ਲੋਭ ਸੀ, ਮੋਹ ਸੀ, ਉਹ ਵੀ ਥੱਕ ਗਿਆ ਹੈ, ਉਹ ਵੀ ਸਾਰਾ ਕੁਝ ਸਮਾਪਤ ਹੋ ਗਿਆ।
ਓ ਮੈਂ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਵਿਭਾਕਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਦੇ ਨਾਲ ਹਉਮੈ ਦਾ ਰੋਗ ਵੀ ਮਿਟ ਗਿਆ ਹੈ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਰੋਗ ਸਨ ਉਹ ਵੀ ਮਿਟ ਗਏ। ਜਮ ਤੇ ਭਏ ਵਿਭਾਕਾ, ਹੁਣ ਜਮਾ ਦੇ ਵੀ ਡਰ ਤੋਂ ਬੇਬਾਕ ਹੋ ਗਏ ਹਾਂ। ਫਾਰਸੀ ਵਿੱਚ ਬੇਬਾਕ ਕਹਿੰਦੇ ਨੇ, ਬੇਬਾਕ ਬੇਖੌਫ ਨਿਡਰ ਆਦਮੀ ਨੂੰ। ਜਮ ਤੇ ਪਏ ਬਿਬਾਕਾ, ਹੁਣ ਅਸੀਂ ਜਮਾਂ ਤੋਂ ਵੀ ਬੇਖੌਫ ਹੋ ਗਏ ਹਾਂ, ਬੇਡਰ ਹੋ ਗਏ ਹਾਂ, ਹੁਣ ਜਮਾਂ ਦਾ ਡਰ ਵੀ ਸਾਡਾ ਖਤਮ ਹੋ ਗਿਆ। ਅਥਵਾ ਬਿਬਾਕਾ, ਜੇ ਹੁਣ ਇਸ ਨੂੰ ਵੀ ਇਹ ਹਿੰਦੀ ਦਾ ਸ਼ਬਦ ਮੰਨ ਲਈਏ, ਹਿੰਦੀ ਵਿੱਚ ਬਾਕਾ ਬਚਨ ਵਾਕ ਨੂੰ ਕਹਿੰਦੇ ਨੇ। ਜਮ ਤੇ ਪਏ ਬਾਕਾ, ਹੁਣ ਜਮਾਂ ਦੇ ਵੀ ਜਮਾਂ ਦੀ ਜਿਹੜੀ ਬੋਲ ਬਾਣੀ ਹੈ, ਜਿਹੜਾ ਕਿ ਜਮਾਂ ਦੇ ਨਾਲ ਕੋਈ ਲੜਾਈ ਝਗੜਾ ਹੋਣਾ ਸੀ, ਉਸ ਤੋਂ ਵੀ ਅਸੀਂ ਰਹਿਤ ਹੋ ਗਏ ਹਾਂ।
ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਹੁਣ ਅਸੀਂ ਗੁਰੂ ਦੀ ਹੀ ਟਹਿਲ ਕਰਦੇ ਹਾਂ ਤੇ ਗੁਰੂ ਦੀ ਹੀ ਸੇਵਾ ਕਰਦੇ ਹਾਂ। ਮਨ ਕਰਕੇ ਵੀ ਗੁਰੂ ਦੀ ਟਹਿਲ ਕਰਦੇ ਹਾਂ ਤੇ ਤਨ ਕਰਕੇ ਵੀ ਗੁਰੂ ਦੀ ਹੀ ਸੇਵਾ ਕਰਦੇ ਹਾਂ ਤੇ ਗੁਰ ਕੀ ਆਗਿਆ ਪਾਣੀ ਤੇ ਗੁਰੂ ਦੀ ਆਗਿਆ ਹੀ ਸਾਨੂੰ ਚੰਗੀ ਲੱਗਦੀ ਹੈ।
ਕੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਣੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਗੁਰੂ ਨੇ ਸਾਨੂੰ ਜਮਾਂ ਦੇ ਡਰ ਤੋਂ ਬਾਹਰ ਕੱਢਿਆ ਹੈ ਅਥਵਾ ਜਮਾਂ ਦੇ ਡਰ ਤੋਂ ਸਾਨੂੰ ਮੁਕਤ ਕਰ ਦਿੱਤਾ ਹੈ, ਅਸੀਂ ਉਸ ਗੁਰੂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ। ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਇੱਕ ਬਚਨ ਕੀਤਾ ਹੈ, ਐ ਗੁਰਸਿੱਖਾ, ਜੇ ਤੂੰ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇਂ ਤੇ ਮੈਂ ਤੈਨੂੰ ਜਮਾਂ ਦੇ ਵਸ ਨਹੀਂ ਪੈਣ ਦੇਵਾਂਗਾ, ਤੇ ਜੇ ਭੁੱਲ ਭੁਲੇਖੇ ਤੂੰ ਕਿਧਰੇ ਜਮਾਂ ਦੇ ਵਸ ਪੈ ਵੀ ਗਿਆ ਤੇ ਤੈਨੂੰ ਨਰਕਾਂ ਦੇ ਵਿੱਚ ਜਾਣਾ ਵੀ ਪੈ ਗਿਆ, ਜੇ ਤੇਰੇ ਸਿਰ ਤੇ ਸਿੱਖੀ ਦੀ ਮੋਹਰ ਸਿਰ ਤੇ ਕੇਸ ਹੋਣਗੇ, ਕਾਢੀ ਨਰਕ ਤੇ ਤੂੰ, ਮੈਂ ਤੈਨੂੰ ਨਰਕਾਂ ਦੇ ਵਿੱਚੋਂ ਵੀ ਬਾਹਰ ਕੱਢ ਲਵਾਂਗਾ। ਕਹੋ ਨਾਨਕ ਜਨ ਜਮ ਤੇ ਕਾਢੇ। ਇਉਂ ਜਿਸ ਸਤਿਗੁਰੂ ਨੇ ਸਾਨੂੰ ਜਮਾਂ ਦੀ ਗ੍ਰਿਫਤ ਤੋਂ, ਜਮਾਂ ਦੀ ਕੈਦ ਤੋਂ, ਜਮਾਂ ਦੀ ਜੇਲ੍ਹ ਤੋਂ ਬਾਹਰ ਕੱਢਿਆ ਹੈ, ਉਸ ਗੁਰੂ ਤੋਂ ਅਸੀਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਧਾਰੈ, ਇਹ ਐਸੀ ਗੁਰੂ ਦੀ ਮਹਿਮਾ ਹੈ।
ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਵੀ ਦੇਵਤੇ ਵੀ ਨੇ, ਪੀਰ ਪੈਗੰਬਰ ਵੀ ਨੇ, ਰਿਸ਼ੀ ਮੁਨੀ ਯੋਗੀ ਸਿੱਧ ਪੀਰ ਨਾਥ ਵੀ ਨੇ, ਪਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਸਾਡੇ ਮਨ ਦੀ ਤਸੱਲੀ ਕਿੱਥੇ ਹੋ ਸਕਦੀ ਹੈ। ਤਾਂ ਹਜ਼ੂਰ ਕਹਿੰਦੇ, ਜੀ ਕੀ ਏਕੈ ਹੀ ਪਹਿਮਾਨੀ, ਇਸ ਜੀਵ ਦੀ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਹੀ ਮੰਨੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਬਈ ਇਸ ਜੀਵ ਦੀ ਤਸੱਲੀ ਵਾਹਿਗੁਰੂ ਦੇ ਦਰ ਤੇ ਜਾ ਕੇ ਹੀ ਹੋ ਸਕਦੀ ਹੈ। ਜਿਹੜਾ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਹਦੀ ਹੀ ਉੱਥੇ ਗੱਲ ਮੰਨੀ ਜਾਂਦੀ ਤੇ ਉਹਦੇ ਮਨ ਦੀ ਤਸੱਲੀ ਹੋ ਜਾਂਦੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਤੇ ਜਿਹੜੇ ਹੋਰ ਲੋਕ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਹੋਰ ਬਥੇਰੇ ਯਤਨ ਕਰਦੇ ਨੇ, ਕੋਈ ਕਰਮ ਕਾਂਡ ਕਰਦਾ, ਕੋਈ ਤੀਰਥ ਵਰਤ ਇਸ਼ਨਾਨ ਕਰਦਾ ਫਿਰਦਾ, ਤਿੰਨ ਤਿਲ ਨਹੀਂ ਕੀਮਤ ਜਾਨੀ, ਪਰ ਉਹਨਾਂ ਸਾਧਨਾ ਦੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਜਾਣੀ ਜਾਂਦੀ, ਤਿਲ ਬਹੁਤ ਛੋਟਾ ਹੁੰਦਾ। ਤੇ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਹੋਰ ਲੋਕ ਜਿੰਨੇ ਵੀ ਯਤਨ ਕਰਦੇ ਨੇ, ਚਾਹੇ ਕਿੰਨੇ ਵੀ ਕਰਨ, ਉਹਨਾਂ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਜਾਣੀ ਜਾਂਦੀ। ਇਹ ਸਿਧਾਂਤਕ ਅਰਥ ਹੈ ਤੇ ਕੁਛ ਵਿਦਵਾਨਾਂ ਨੇ ਇਸ ਪੰਕਤੀ ਦੇ ਹੋਰ ਢੰਗ ਦੇ ਨਾਲ ਵੀ ਅਰਥ ਕੀਤੇ ਨੇ, ਜੀ ਕੀ ਏਕੈ ਹੀ ਪਹਿਮਾਨੀ, ਇਸ ਜੀਵ ਦੀ ਕੀਤੀ ਅਰਜ ਇੱਕ ਵਾਹਿਗੁਰੂ ਦੇ ਪਾਸ ਹੀ ਮੰਨੀ ਜਾਂਦੀ ਹੈ। ਮਨਜ਼ੂਰ ਹੋਤੀ ਹੈ ਦੁਆ ਜੋ ਦਿਲ ਸੇ ਹੋਤੀ ਹੈ, ਮੁਸ਼ਕਲ ਤੋਂ ਜੇ ਹੈ ਜੇ ਮੁਸ਼ਕਲ ਸੇ ਹੋਤੀ ਹੈ। ਉਸ ਵਾਹਿਗੁਰੂ ਦੇ ਦਰ ਤੇ ਹੀ ਸਾਨੂੰ ਫਰਿਆਦ ਕਰਨੀ ਚਾਹੀਦੀ ਹੈ, ਕਿਉਂਕਿ ਜੀਵ ਦੀ ਮੰਨੀ ਹੀ ਉਸ ਇੱਕ ਦੇ ਪਾਸ ਜਾਂਦੀ ਹੈ। ਅਵਰ ਯਤਨ ਕਰ ਰਹੇ ਬਹੁ ਤੇਰੇ, ਤੇ ਜਿਸਦਾ ਵਾਹਿਗੁਰੂ ਤੇ ਭਰੋਸਾ ਵੱਧ ਜਾਂਦਾ ਹੈ, ਤੇ ਜਿਹੜੇ ਹੋਰ ਲੋਕ ਨੇ ਕੋਈ ਦੇਹਧਾਰੀ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ, ਉਹ ਬਥੇਰੇ ਯਤਨ ਕਰਦੇ ਨੇ ਵੀ ਇਸ ਨੂੰ ਅਸੀਂ ਆਪਣੇ ਵੱਲ ਖਿੱਚ ਲਈਏ, ਤਿੰਨ ਤਿਲ ਨਹੀਂ ਕੀਮਤ ਜਾਨੀ, ਪਰ ਬਈ ਉਹਨਾਂ ਨੇ ਹੋਰ ਸਾਧਨਾ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਕੋਈ ਜਾਣੀ। ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦਾ ਦਰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦੇ, ਤੇ ਔਰ ਉੱਥੇ ਹੀ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਤੇ ਸ਼ੁਕਰਾਨਾ ਕਰਦੇ ਰਹਿੰਦੇ ਹਨ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦਾ ਤਨ ਤੇ ਮਨ ਪੈਦਾ ਕੀਤਾ ਹੈ, ਧਨ ਸਭ ਤਿਸ ਕਾ ਧਨ ਵੀ ਤੇ ਉਸੇ ਦਾ ਹੀ ਹੈ। ਅਸੀਂ ਤਾਂ ਕੁਛ ਨਾਲ ਲੈ ਕੇ ਨਹੀਂ ਆਏ, ਇਹ ਤਨ ਵੀ ਵਾਹਿਗੁਰੂ ਦਾ ਹੈ, ਮਨ ਵੀ ਉਸੇ ਦਾ ਹੀ ਹੈ ਤੇ ਧਨ ਵੀ ਉਸਦਾ ਹੀ ਹੈ। ਜਿਸ ਦਾ ਤਨ ਤੇ ਮਨ ਹੈ ਉਸੇ ਦਾ ਹੀ ਸਾਰਾ ਤਨ ਹੈ। ਸੋਈ ਸੁਗੜ ਸੁਜਾਨੀ, ਉਹੀ ਵਾਹਿਗੁਰੂ ਸੁਗੜ ਬਹੁਤ ਸਿਆਣਾ ਕਾਰੀਗਰ ਤੇ ਸੁਜਾਨੀ ਬਹੁਤ ਸੁਜਾਨ ਦਾਨਿਸ਼ਵਰ ਹੈ। ਅਥਵਾ ਸੋਈ ਸੁਗੜ ਸੁਜਾਨੀ, ਉਹੀ ਵਾਹਿਗੁਰੂ ਸੁਗੜ ਸਿਆਣਾ ਤੇ ਉਹੀ ਸੁਜਾਨੀ ਸ੍ਰੇਸ਼ਟ ਦਾਨਿਸ਼ਵਰ ਹੈ।
ਨਹੀਂ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸੇ ਅਕਾਲ ਪੁਰਖ ਵਾਹਿਗੁਰੂ ਨੇ ਸਾਡਾ ਤੇ ਦੁੱਖ ਤੇ ਸੁਖ ਸੁਣਿਆ ਹੈ। ਜਿਵੇਂ ਆਮ ਤੌਰ ਤੇ ਇਹ ਇੱਕ ਸਾਡੀ ਕਹਾਵਤ ਹੈ, ਕਹਿੰਦੇ ਵੀ ਤੁਸੀਂ ਆਪਦਾ ਦੁੱਖ ਸੁੱਖ ਕਰ ਲਓ, ਤੇ ਅਸੀਂ ਉਸ ਵਾਹਿਗੁਰੂ ਦੇ ਪਾਸ ਹੀ ਆਪਣਾ ਦੁੱਖ ਸੁੱਖ ਸਾਂਝਾ ਕੀਤਾ ਤੇ ਉਸ ਵਾਹਿਗੁਰੂ ਨੇ ਵੀ ਸਾਡਾ ਦੁੱਖ ਸੁੱਖ ਸੁਣਿਆ ਵੀ ਹੈ। ਤੇ ਜਦੋਂ ਵਾਹਿਗੁਰੂ ਕਿਸੇ ਦੀ ਬੇਨਤੀ ਸੁਣ ਲੈਂਦਾ ਹੈ, ਤੌਬੇ ਦੀ ਨੀਕੀ ਖਟਾਨੀ, ਤਾਂ ਆਪਣੇ ਆਪ ਹੀ ਕੋਈ ਨਾ ਕੋਈ ਚੰਗੀ ਵਿਧੀ, ਚੰਗੀ ਵਿਉਂਤ ਤੇ ਚੰਗੀ ਤਰਕੀਬ ਖਟਾਨੀ ਮਿਲ ਜਾਂਦੀ ਹੈ।
ਜੀ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁਤ ਤੇਰੇ ਤਿੰਨ ਤਿਲੇ ਕੀਮਤ ਜਾਨੀ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਜੀਵ ਦੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਪਾਸ ਹੀ ਮੰਨੀ ਜਾਂਦੀ ਹੈ, ਭਾਵ ਇਸ ਸਾਡੇ ਜੀਵ ਦੀ ਤਸੱਲੀ ਕੇਵਲ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਹੀ ਹੋ ਸਕਦੀ ਹੈ। ਤੇ ਬਹੁਤ ਸਾਰੇ ਉਹ ਵੀ ਲੋਕ ਨੇ ਜਿਹੜੇ ਹੋਰਾਂ ਨੂੰ ਮੰਨਣ ਪੂਜਣ ਵਾਲੇ ਨੇ, ਉਹ ਹੋਰ ਬਹੁਤ ਸਾਰੇ ਯਤਨ ਕਰ ਰਹੇ ਨੇ, ਪਰ ਜਿਹੜਾ ਵਾਹਿਗੁਰੂ ਦੇ ਭਰੋਸੇ ਵਾਲਾ ਗੁਰਸਿੱਖ ਹੈ, ਤਿੰਨ ਤਿਲ ਨਹੀਂ ਕੀਮਤ ਜਾਣੀ, ਉਸਨੇ ਉਹਨਾਂ ਦੀ ਤਿਲ ਭਰ ਵੀ ਰਤਾ ਭਰ ਵੀ ਕੋਈ ਕੀਮਤ ਨਹੀਂ ਜਾਣੀ।
ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀ ਨੋ ਮੰਤਾਨੀ।
ਰਹਾਓ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਗੁਰਮੁਖੋ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਨਾਮ ਇਹ ਇੱਕ ਨਿਰਮੋਲਕ ਹੀਰਾ ਹੈ। ਨਿਰਮੋਲਕ ਹੀਰਾ ਉਹ ਹੁੰਦਾ ਹੈ ਜਿਸ ਦੀ ਕੋਈ ਕੀਮਤ ਨਾ ਅਦਾ ਕੀਤੀ ਜਾਵੇ, ਬੇਸ਼ ਕੀਮਤ ਵਾਲਾ ਹੀਰਾ, ਜਿਵੇਂ ਕੋਹਨੂਰ ਹੀਰਾ ਸੀ, ਉਸਦੀ ਕੋਈ ਕੀਮਤ ਨਹੀਂ ਸੀ ਦੇ ਸਕਦਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਇੱਕ ਵਾਰੀ ਦੱਸਦੇ ਨੇ ਇਹ ਜਿਹੜਾ ਕੋਹਨੂਰ ਹੀਰਾ ਸੀ, ਪਹਿਲਾਂ ਤਾਨੇ ਸ਼ਾਹ ਦੇ ਕੋਲ ਸੀ, ਜੋ ਹੈਦਰਾਬਾਦ ਰਿਆਸਤ ਦਾ ਮਾਲਕ ਸੀ। ਔਰੰਗਜ਼ੇਬ ਨੂੰ ਪਤਾ ਲੱਗਿਆ ਵੀ ਉਹ ਹੀਰਾ ਲੈਣ ਵਾਸਤੇ ਕਾਫੀ ਦੇਰ ਤੱਕ ਉਹਦੇ ਨਾਲ ਜੰਗ ਕਰਦਾ ਰਿਹਾ ਦੱਖਣ ਦੇ ਵਿੱਚ ਜਾ ਕੇ, ਪਰ ਉਸ ਨੂੰ ਹੀਰਾ ਨਹੀਂ ਸੀ ਮਿਲ ਸਕਿਆ। ਉਹਦਾ ਕਾਰਨ ਇਹ ਸੀ, ਇੱਕ ਜੌਹਰੀ ਸੀ ਔਰੰਗਜ਼ੇਬ ਦੇ ਪਾਸ, ਉਸ ਜੌਹਰੀ ਨੂੰ ਉਸਨੇ ਤਾਨੇ ਸ਼ਾਹ ਦੇ ਕੋਲ ਭੇਜਿਆ, ਜਾ ਕੇ ਵੇਖ ਕੇ ਆ ਵੀ ਜਿਹੜਾ ਉਹਦੇ ਕੋਲ ਹੀਰਾ ਹੈ ਉਹ ਕਿੰਨਾ ਕੁ ਕੀਮਤੀ ਹੈ। ਤੇ ਜਦੋਂ ਉਸ ਜੌਹਰੀ ਨੇ ਸਭਾ ਦੇ ਵਿੱਚ ਜਾ ਕੇ ਪੈਰ ਰੱਖਿਆ, ਉਸ ਹੀਰੇ ਦੀ ਚਮਕ 100 ਕਰਮ ਤੋਂ ਉਹਦੇ ਚੋਲੇ ਤੇ ਪਈ, ਤੇ ਉਹ ਜੌਹਰੀ ਹੈਰਾਨ ਹੋ ਗਿਆ। ਤੇ ਜਦੋਂ ਉਸਨੇ ਕੋਲ ਜਾ ਕੇ ਉਸ ਹੀਰੇ ਨੂੰ ਪਰਖਿਆ, ਉਸ ਹੀਰੇ ਵਰਗਾ ਕੋਈ ਹੋਰ ਦੁਨੀਆਂ ਵਿੱਚ ਹੀਰਾ ਨਹੀਂ ਸੀ, ਤਾਂ ਉਸਨੇ ਔਰੰਗਜ਼ੇਬ ਨੂੰ ਆ ਕੇ ਆਖਿਆ ਸੀ, ਔਰੰਗਜ਼ੇਬ ਆ ਜਿੰਨੀ ਤੇਰੀ ਦਿੱਲੀ ਦੀ ਬਾਦਸ਼ਾਹੀ ਹੈ ਜੀ, ਇਸ ਦੇ ਨਾਲੋਂ 3 ਗੁਣਾ ਵੀ ਹੋਰ ਵਧੇਰੇ ਬਾਦਸ਼ਾਹੀ ਹੋਵੇ ਤਾਂ ਉਸ ਕੋਹਨੂਰ ਹੀਰੇ ਦਾ ਮੁੱਲ ਪੈ ਸਕਦਾ, ਇੰਨੇ ਇੰਨੇ ਵੱਡੇ ਅਮੋਲਕ ਹੀਰੇ ਨੇ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੀ ਇਹ ਇੱਕ ਅਮੋਲਕ ਹੀਰਾ ਹੈ, ਗੁਰ ਦੀਨੋ ਮੰਤਾਨੀ, ਪਰ ਸਤਿਗੁਰੂ ਨੇ ਸਾਨੂੰ ਗੁਰ ਮੰਤਰ ਵਜੋਂ ਬਖਸ਼ਿਸ਼ ਕਰ ਦਿੱਤਾ ਹੈ।
ਡਿਗੈ ਨ ਡੋਲੈ ਦ੍ਰਿੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦ੍ਰਿੜ ਕਰ ਰਹੋ, ਜਿਸਨੇ ਇਸ ਨਾਮ ਰੂਪੀ ਹੀਰੇ ਨੂੰ ਆਪਣੇ ਹਿਰਦੇ ਵਿੱਚ ਐਨ ਪੱਕਾ ਕਰਕੇ ਰੱਖਿਆ ਹੈ, ਭਾਵ ਇਸ ਨਾਮ ਨੂੰ ਆਪਣੇ ਅੰਦਰ ਐਨ ਚੰਗੀ ਤਰ੍ਹਾਂ ਵਸਾ ਲਿਆ ਹੈ, ਡਿਗੈ ਨਾ ਡੋਲੈ, ਫਿਰ ਉਹਦਾ ਨਾ ਕਦੀ ਮਨ ਡਿੱਗਦਾ ਹੈ ਨਾ ਕਦੀ ਡੋਲਦਾ ਹੈ, ਅਥਵਾ ਨਾ ਕਦੇ ਉਹਦਾ ਮਨ ਹੀ ਡੋਲਦਾ ਹੈ ਤੇ ਨਾ ਹੀ ਸਰੀਰ ਕਰਕੇ ਉਹ ਕਦੀ ਡਿੱਗਦਾ, ਸਿੱਖੀ ਤੋਂ ਪਤਿਤ ਹੁੰਦਾ ਹੈ। ਜਿਹਨੂੰ ਨਾਮ ਦਾ ਹੀਰਾ ਮਿਲ ਜਾਂਦਾ ਹੈ, ਜਿਹੜਾ ਉਸ ਨਾਮ ਦੇ ਹੀਰੇ ਨੂੰ ਐਨ ਚੰਗੀ ਤਰ੍ਹਾਂ ਨਿਸ਼ਚੇ ਦੀ ਗੰਢ ਦੇ ਕੇ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਉਹ ਨਾ ਕਦੀ ਉਸਦਾ ਮਨ ਡੋਲਦਾ, ਨਾ ਹੀ ਸਰੀਰ ਕਰਕੇ ਕਦੇ ਉਹ ਕੋਈ ਕੁਰਹਿਤ ਕਰਕੇ ਡਿੱਗਦਾ ਹੈ। ਪੂਰਨ ਹੋਏ ਤ੍ਰਿਪਤਾਨੀ ਉਹ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ ਹੈ, ਉਹਦੇ ਮਨ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ।
ਓਏ ਜੋ ਬੀਚ ਅਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਨਾਮ ਦੇ ਅਮੋਲਕ ਹੀਰੇ ਨੂੰ ਪ੍ਰਾਪਤ ਕਰਕੇ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਉਹ ਜਿਹੜੇ ਮੈਂ ਤੇ ਤੂੰ ਦੇ ਵਿੱਚ ਪਰਦੇ ਪਏ ਹੋਏ ਸਨ। ਬੀਚ ਦਾ ਅਰਥ ਹੈ ਪਰਦੇ, ਜਿਹੜੇ ਮੈਂ ਤੇ ਤੂੰ ਦੇ ਵੱਖੋ ਵੱਖਰੇ ਜਿਹੜੇ ਕੁਛ ਪੜਦੇ ਪਏ ਹੋਏ ਸਨ, ਅਸੀਂ ਆਪਣੇ ਆਪ ਨੂੰ ਪਰਮੇਸ਼ਰ ਤੋਂ ਵੱਖ ਸਮਝਦੇ ਸਾਂ ਤੇ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਆਪ ਤੋਂ ਦੂਰ ਸਮਝਦੇ ਸਾਂ। ਤਿੰਨ ਕੀ ਬਾਤ ਬਿਲਾਨੀ, ਹੁਣ ਉਹਨਾਂ ਦੀ ਗੱਲ ਬਾਤ ਵੀ ਸਾਰੀ ਬਿਲਾਨੀ ਨਾਸ ਹੋ ਗਈ ਹੈ।
ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ।
ਹੁਣ ਤੇ ਇਹ ਅਵਸਥਾ ਬਣ ਗਈ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਅਲੰਕਾਰ ਦਾ ਅਰਥ ਹੈ ਗਹਿਣੇ, ਜਿਵੇਂ ਸੋਨੇ ਦੇ ਗਹਿਣੇ ਹੁੰਦੇ ਨੇ ਤੇ ਉਹਨਾਂ ਗਹਿਣਿਆਂ ਨੂੰ ਸੁਨਿਆਰ ਜਦੋਂ ਲੈ ਕੇ ਕੋਠਾਲੀ ਵਿੱਚ ਢਾਲ ਦਿੰਦਾ ਹੈ ਤੇ ਉਹ ਸਾਰੇ ਗਹਿਣੇ ਮਿਲ ਕੇ ਥੈਲੀ ਹੋਈ ਹੈ, ਉਹ ਇੱਕ ਸੋਨੇ ਦੀ ਡਲੀ ਬਣ ਜਾਂਦੇ ਨੇ, ਰਹਿਣੀ ਬਣ ਜਾਂਦੇ ਨੇ। ਤਾਂ ਤੇ ਕਨਕ ਵਖਾਨੀ, ਫਿਰ ਉਹਨਾਂ ਸਾਰੇ ਗਹਿਣਿਆਂ ਨੂੰ ਤੇ ਸੋਨਾ ਹੀ ਆਖਿਆ ਜਾਂਦਾ, ਕਿਉਂਕਿ ਜਿਹੜਾ ਸੁਨਿਆਰ ਹੁੰਦਾ ਹੈ ਉਹਦੇ ਕੋਲੇ ਕੋਈ ਵੀ ਗਹਿਣਾ ਲੈ ਜਾਓ, ਉਹ ਤਾਂ ਉਹਦੇ ਵਿੱਚ ਸੋਨੇ ਨੂੰ ਹੀ ਵੇਖਦਾ, ਗਹਿਣੇ ਦੇ ਆਕਾਰ ਨੂੰ ਨਹੀਂ ਵੇਖਦਾ। ਔਰ ਉਹਨਾਂ ਉਹ ਗਹਿਣਿਆਂ ਨੂੰ, ਪੁਰਾਣੇ ਗਹਿਣਿਆਂ ਨੂੰ ਜਦੋਂ ਕੋਠਾਲੀ ਵਿੱਚ ਪਾ ਕੇ ਢਾਲਦਾ, ਉਸ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਕੋਈ ਮਿਲਾਵਟ ਤੇ ਨਹੀਂ, ਤੇ ਜੇ ਸੋਨੇ ਦੇ ਵਿੱਚ ਕੋਈ ਮਿਲਾਵਟ ਹੋਵੇ ਉਹ ਉਸਨੂੰ ਬਾਹਰ ਕੱਢ ਦਿੰਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੋਨੇ ਵਾਂਗ ਹੈ ਤੇ ਜਿਤਨੇ ਵੀ ਸੰਸਾਰ ਦੇ ਪਦਾਰਥ ਨੇ, ਰੰਗ ਰੂਪ ਨੇ, ਇਹ ਸਾਰੇ ਮਾਨੋ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਰੂਪ ਨੇ। ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਤੇ ਜਿਹੜਾ ਬ੍ਰਹਮ ਗਿਆਨੀ ਤਤ ਬੇਤਾ ਮਹਾਂਪੁਰਖ ਹੁੰਦਾ ਹੈ, ਉਹਦੀ ਦ੍ਰਿਸ਼ਟੀ ਐਸੀ ਬਣ ਜਾਂਦੀ ਹੈ, ਜਿਹੜੇ ਗਹਿਣਿਆਂ ਦੇ ਵੱਖੋ ਵੱਖਰੇ ਰੰਗ ਰੂਪ ਹੁੰਦੇ ਨੇ ਉਹ ਉਹਨਾਂ ਨੂੰ ਛੱਡ ਦਿੰਦੇ, ਜਿਵੇਂ ਸੋਨੇ ਦੇ ਸਾਰੇ ਗਹਿਣੇ ਮਿਲ ਕੇ ਸੋਨੇ ਦੀ ਡਲੀ ਬਣ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਝੂਠੇ ਨਾਮ ਰੂਪ ਜੀਵਾਂ ਦੇ ਆਕਾਰ ਨੇ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਵਿੱਚ ਜੋ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ ਉਹਨੂੰ ਅਨੁਭਵ ਕਰਦੇ। ਅਲੰਕਾਰ ਮਿਲ ਥੈਲੀ ਹੋਈ ਹੈ, ਜਿੰਨੇ ਵੀ ਰੂਪ ਰੰਗ ਨੇ ਉਹ ਸਾਰੇ ਮਿਲ ਕੇ ਤੇ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਜੋਤ ਦੇ ਦੀਦਾਰ ਹੁੰਦੇ ਨੇ ਤੇ ਉਸ ਨੂੰ ਸਾਰੇ ਸੋਨਾ ਹੀ ਦਿਸਦੇ ਨੇ, ਸਾਰੇ ਰੱਬ ਦਾ ਰੂਪ ਹੀ ਦਿਸਦੇ ਨੇ। ਤਾਂ ਤੇ ਕਨਕ ਵਖਾਨੀ, ਇਸੇ ਲਈ ਫਿਰ ਉਹ ਸਾਰੇ ਸੰਸਾਰ ਨੂੰ ਹੀ ਰੱਬ ਦਾ ਰੂਪ ਕਹਿੰਦਾ ਹੈ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਪ੍ਰਗਟਿਓ ਜੋਤ, ਉਹ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਗਿਆ ਤੇ ਸਹਿਜ ਸੁਖ ਸੋਭਾ ਆਤਮਕ ਅਡੋਲ ਅਵਸਥਾ ਦੇ ਸੁਖ ਵੀ ਪ੍ਰਾਪਤ ਹੋ ਗਏ ਤੇ ਲੋਕ ਪ੍ਰਲੋਕ ਦੀ ਸੋਭਾ ਵੀ ਹਾਸਲ ਹੋ ਗਈ। ਵਾਜੇ ਅਨਹਦ ਬਾਣੀ ਤੇ ਅਨਹਦ ਬਾਣੀ ਦੇ ਵਾਜੇ ਵੀ ਵੱਜ ਪਏ।
ਕਹੋ ਨਾਨਕ ਨੇ ਚਲ ਘਰ ਬਾਦਿਓ ਗੁਰ ਕੀ ਓ ਬੰਧਾਨੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣਾ ਪੱਕਾ ਘਰ ਬੰਨ ਲਿਆ। ਨਿਹਚਲ ਦਾ ਅਰਥ ਹੈ ਪੱਕਾ, ਅਸੀਂ ਹੁਣ ਆਪਣਾ ਪੱਕਾ ਘਰ ਬੰਨ ਲਿਆ ਹੈ। ਕਿੱਥੇ ਬੰਨ ਲਿਆ ਹੈ? ਹਰਖ ਆਨੰਦ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਅਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪੱਕਾ ਘਰ ਬੰਨ ਲਿਆ ਹੈ ਤੇ ਬੰਨਿਆ ਕਿਵੇਂ ਹੈ? ਗੁਰਕੀ ਉਹ ਬੰਧਾਨੀ, ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਾਡਾ ਇਹ ਘਰ ਬੰਨ ਦਿੱਤਾ, ਸਾਡਾ ਘਰ ਵਸਾ ਦਿੱਤਾ। ਜਿਵੇਂ ਭਾਈ ਡੱਲੇ ਨੇ ਸਾਹਿਬ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬੇਅੰਤ ਸੇਵਾ ਕੀਤੀ, ਕਲੀਆਂ ਵਾਲੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਖਿਆ, ਭਾਈ ਡੱਲਿਆ ਮੰਗ ਕੁਛ ਮੰਗਣਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਹੋਰ ਤੇ ਸਭ ਆਪ ਜੀ ਦੀ ਕਿਰਪਾ ਹੈ, ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਪੀੜੀ ਜੋਗੀ ਥਾਂ ਬਖਸ਼ਿਸ਼ ਕਰ ਦਿਓ, ਪੱਕਾ ਘਰ ਬੰਨਣ ਦੀ ਬੇਨਤੀ ਕੀਤੀ। ਤਾਂ ਚੋਜੀ ਪਾਤਸ਼ਾਹ ਚੁੱਪ ਰਹੇ, ਕੋਈ ਜਵਾਬ ਨਾ ਦਿੱਤਾ। ਫਿਰ ਇੱਕ ਦਿਨ ਕਹਿਣ ਲੱਗੇ, ਭਾਈ ਡੱਲਿਆ ਮੰਗ ਕੁਛ ਮੰਗਣਾ। ਉਹਨੇ ਫਿਰ ਵੀ ਉਹੀ ਗੱਲ ਆਖੀ। ਸਤਿਗੁਰੂ ਕਹਿਣ ਲੱਗੇ ਕੁਛ ਹੋਰ ਮੰਗ ਲਿਆ। ਕਹਿੰਦਾ ਨਹੀਂ ਮਹਾਰਾਜ, ਹੋਰ ਕੋਈ ਇੱਛਾ ਨਹੀਂ ਰਹੀ। ਤਾਂ ਚੋਜੀ ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਿਆ, ਜੇ ਤੂੰ ਸਾਡੇ ਚਰਨਾਂ ਵਿੱਚ ਘਰ ਬਣਨਾ ਚਾਹੁੰਦਾ, ਜੇ ਤੂੰ ਸਾਡੇ ਚਰਨਾਂ ਵਿੱਚ ਨਿਵਾਸ ਹਾਸਲ ਕਰਨਾ ਚਾਹੁੰਦਾ, ਫਿਰ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ, ਕਿਉਂਕਿ ਸਾਡਾ ਇਹ ਨਿਯਮ ਹੈ, ਇਹ ਹੈ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਕਸ਼ ਕੇਸੰਗ ਨਾ ਦਿਓ ਦਿਦਾਰੇ। ਜਿੰਨਾ ਚਿਰ ਤੱਕ ਕੋਈ ਅੰਮ੍ਰਿਤ ਛਾ ਕੇ ਕਸ਼ ਕੇਸ ਆਦਿਕ ਪੰਜ ਕਕਾਰਾਂ ਦਾ ਧਾਰਨੀ ਨਹੀਂ ਹੋ ਜਾਂਦਾ, ਅਸੀਂ ਉਹਨੂੰ ਦਰਸ਼ਨ ਨਹੀਂ ਦਿੰਦੇ, ਅਸੀਂ ਉਹਦੇ ਮੱਥੇ ਨਹੀਂ ਲੱਗਦੇ। ਇਸ ਲਈ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ। ਤੇ ਸਤਿਗੁਰੂ ਮਹਾਰਾਜ ਦਾ ਭਾਈ ਡੱਲੇ ਨੇ ਬਚਨ ਮੰਨਿਆ, ਪਰਿਵਾਰ ਸਮੇਤ ਭਾਈ ਡੱਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇਹ ਸਾਬੂ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦਾ ਵਾਕਿਆ ਹੈ। ਚੋਜੀ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਚਨ ਕੀਤਾ, ਕਹਿਣ ਲੱਗੇ ਭਾਈ ਡੱਲਿਆ, ਤੂੰ ਸਾਡਾ ਬਚਨ ਮੰਨ ਲਿਆ, ਤੂੰ ਹੁਣ ਆਪਣਾ ਪੱਕਾ ਘਰ ਬਣਾ ਲਿਆ, ਗੁਰ ਕੀਓ ਬੰਧਾਨੀ, ਤੇ ਹੁਣ ਤੂੰ ਆਪਣੇ ਵਾਸਤੇ ਅੱਗੇ ਸਾਡੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਭਾਲਦਾ ਸੀ, ਤੇ ਲੈ ਹੁਣ ਉੱਥੇ ਆਪਣੇ ਪਰਿਵਾਰ ਨੂੰ ਵੀ ਲੈ ਆਵੀਂ, ਤੂੰ ਪੀੜ੍ਹੀ ਜੋਗੀ ਥਾਂ ਭਾਲਦਾ ਸੀ, ਹੁਣ ਉੱਥੇ ਭਾਵੇਂ ਮੰਜੀਆਂ ਡਾਹ ਲਵੀਂ, ਹੁਣ ਤੇਰੇ ਲਈ ਸੱਚਖੰਡ ਦੇ ਦਰਵਾਜ਼ੇ ਖੁੱਲ ਗਏ ਨੇ। ਇਉਂ ਭਾਈ, ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ, ਉਹ ਆਪਣਾ ਪੱਕਾ ਘਰ ਵੀ ਬੰਨ ਲੈਂਦੇ ਨੇ, ਤੇ ਬੰਨਿਆ ਗੁਰੂ ਦੀ ਕਿਰਪਾ ਨਾਲ ਹੀ ਜਾਂਦਾ। ਇਸ ਲਈ ਜੀ ਅਸੀਂ ਵੀ ਚਾਹੁੰਦੇ ਹਾਂ ਵੀ ਆਹ ਘਰ ਤੇ ਇੱਕ ਦਿਨ ਛੱਡਣੇ ਪੈਣੇ ਨੇ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜੇ ਅਸੀਂ ਵੀ ਸੱਚਾ ਘਰ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਗੁਰੂ ਮਹਾਰਾਜ ਦੀ ਸਿੱਖੀ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕ ਲੈਣਾ ਚਾਹੀਦਾ, ਪਰ ਇਹਦੇ ਨਾਲ ਹੀ ਗੁਰੂ ਚਰਨਾਂ ਵਿੱਚ ਪੱਕਾ ਘਰ ਬੰਨਿਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ, ਕਉ ਨਾਨਕ ਨੇ ਚਲ ਕਰ ਬਾਦੇਓ, ਗੁਰ ਕੀਓ ਬੰਦਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।